ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਮਹਲਾ ਪਹਿਲਾ, ਅਧਿਆਤਮ ਕਰਮ ਕਰੇ ਤਾਂ ਸਾਚਾ, ਮੁਕਤ ਭੇਦ ਕਿਆ ਜਾਣੈ ਕਾਚਾ। ਐਸਾ ਜੋਗੀ ਜੁਗਤ ਵਿਚਾਰੈ, ਪੰਚ ਮਾਰ ਸਾਚ ਉਰ ਧਾਰੈ ਰਹਾਉ। ਜਿਸਕੈ ਅੰਤਰ ਸਾਚ ਵਸਾਵੈ, ਜੋਗ ਜੁਗਤ ਕੀ ਕੀਮਤ ਪਾਵੈ। ਰਵ ਸਸ ਏਕੋ ਗ੍ਰਹਿ ਉਦਿਆਨੈ, ਕਰਣੀ ਕੀਰਤ ਕਰਮ ਸਮਾਨੈ। ਏਕ ਸ਼ਬਦ ਇੱਕ ਭਿਖਿਆ ਮੰਗੈ, ਗਿਆਨ ਧਿਆਨ ਜੁਗਤ ਸੱਚ ਜਾਗੈ। ਏਕ ਸ਼ਬਦ ਇੱਕ ਭਿਖਿਆ ਮੰਗੈ, ਗਿਆਨ ਧਿਆਨ ਜੁਗਤ ਸੱਚ ਜਾਗੈ। ਗੌੜੀ ਮਹਲਾ ਪਹਿਲਾ, ਅਧਿਆਤਮ ਕਰਮ ਕਰੇ ਤਾਂ ਸਾਚਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਤਿਸੰਗਤ ਜੀਓ, ਅਕਾਲ ਪੁਰਖ ਵਾਹਿਗੁਰੂ ਅੰਤਰਜਾਮੀ ਨੇ ਸਾਡੇ ਕਲਯੁਗੀ ਜੀਵਾਂ 'ਤੇ ਮਹਾਨ ਪਰਉਪਕਾਰ ਕੀਤਾ ਹੈ। ਨਿਰਗੁਣ ਅਤੇ ਸਰਗੁਣ ਥੀਆ ਉਸ ਨਿਰਾਕਾਰ ਸਰੂਪ ਤੋਂ ਪਾਵਨ ਗੁਰੂ ਅਵਤਾਰ ਧਾਰਨ ਕਰਕੇ ਜੋ ਸਾਡੇ ਕਲਯੁਗੀ ਜੀਵਾਂ 'ਤੇ ਮਹਾਨ ਪਰਉਪਕਾਰ ਕੀਤੇ ਉਹਨਾਂ ਨੂੰ ਗਿਣਿਆ ਨਹੀਂ ਜਾ ਸਕਦਾ। ਪਰ ਸਭ ਤੋਂ ਵੱਡਾ ਪਰਉਪਕਾਰ ਇਹ ਰਤਨਾਂ ਦਾ ਸਾਗਰ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਹਨ, ਜੈਸੇ ਤੋ ਸਕਲ ਨਿਧ ਪੂਰਨ ਸਮੁੰਦਰ ਬਿਖੈ, ਹੰਸ ਮਰ ਜੀਵਾ ਨਿਚੋ ਪ੍ਰਸਾਦ ਪਾਵਈ, ਜੈਸੇ ਪਰਬਤ ਮੱਧ ਹੀਰੇ ਮਾਣਕ ਪਾਰ ਸਿੱਧ, ਖਨ ਵਾਰਾ ਖਨ ਜਗ ਵਿਖੈ ਪ੍ਰਗਟਾਵਈ, ਜੈਸੇ ਬਣ ਵਿਖੇ ਮਲਿਆਗਰ ਸੋਂਦਾ ਕਪੂਰ, ਸੋਧ ਕੈ ਸੁਭਾਸੀ ਸੁਭਾਸ ਬੈਸਾਵਈ, ਤੈਸੇ ਗੁਰਬਾਣੀ ਵਿਖੇ ਸਕਲ ਪਦਾਰਥ ਹੈ, ਜੋਈ ਜੋਈ ਖੋਜੈ ਸੋਈ ਸੋਈ ਨਿਪ ਜਾਵਈ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਰੂਪ ਬਾਣੀ ਇਹ ਜਿੱਥੇ ਅਮੋਲਕ ਖਜ਼ਾਨਾ ਹੈ, ਉੱਥੇ ਇੱਕ ਦੈਵੀ ਚਾਨਣ ਵੀ ਹੈ। ਗੁਰਬਾਣੀ ਇਸ ਜਗ ਮੈਂ ਚਾਨਣ, ਕਰਮ ਵਸੈ ਮਨ ਆਏ। ਜਿਹੜਾ ਵੀ ਗੁਰਸਿੱਖ ਮਾਈ ਭਾਈ ਸਤਿਗੁਰੂ ਦੀ ਬਾਣੀ ਤੋਂ ਅਗਵਾਈ ਲੈ ਕੇ ਚੱਲਦਾ ਹੈ, ਔਰ ਉਹ ਹਰ ਕਿਸਮ ਦੇ ਹਾਦਸਿਆਂ ਤੋਂ ਬਚ ਜਾਂਦਾ ਹੈ ਅਤੇ ਹਰ ਤਰ੍ਹਾਂ ਦੇ ਦੁੱਖਾਂ ਕਲੇਸ਼ਾਂ ਤੋਂ ਵੀ ਮੁਕਤ ਹੋ ਜਾਂਦਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਬਾਣੀ ਦੀ ਮਹਿਮਾ ਬੇਅੰਤ ਬੇਅੰਤ ਲਿਖੀ ਹੈ। ਪਸ਼ੂ ਪ੍ਰੇਤ ਮੁਗਧ ਕਉ ਤਾਰੇ, ਪਾਹਨ ਪਾਰ ਉਤਾਰੇ, ਨਾਨਕ ਦਾਸ ਤੇਰੀ ਸਰਨਾਈ ਸਦਾ ਸਦਾ ਬਲਿਹਾਰੇ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜਾਹਰ ਪੀਰ ਜਗਤ ਗੁਰ ਬਾਬਾ, ਗੌੜੀ ਰਾਗ ਦੇ ਅੰਦਰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਸਤਿਗੁਰੂ ਦੇ ਚਰਨਾਂ ਦੇ ਵਿੱਚ ਕੋਈ ਯੋਗੀ ਪੁਰਸ਼ ਆਇਆ ਹੈ, ਉਸ ਯੋਗੀ ਨੇ ਆ ਕੇ ਸਤਿਗੁਰੂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ, ਸੱਚੇ ਪਾਤਸ਼ਾਹ ਸਾਨੂੰ ਕਿਰਪਾ ਕਰਕੇ ਇਹ ਦੱਸੋ ਅਸਲੀ ਯੋਗ ਦੀ ਯੁਗਤੀ ਕੀ ਹੈ। ਕਿਉਂਕਿ ਯੋਗੀ ਲੋਕ ਤਾਂ ਪ੍ਰਾਣਾਯਾਮ ਨੂੰ ਹੀ ਯੋਗ ਦੀ ਯੁਕਤੀ ਮੰਨਦੇ ਸਨ। ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਹਨਾਂ ਦੇ ਮੁਕਾਬਲੇ 'ਤੇ ਸ਼ਬਦ ਸੁਰਤ ਦਾ ਸੁਮੇਲ ਇੱਕ ਐਸੀ ਯੁਕਤੀ ਪ੍ਰਦਾਨ ਕੀਤੀ ਹੈ। ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਹੱਸਦਿਆਂ ਖੇਲਦਿਆਂ ਪੈਨੰਦਿਆਂ ਖਾਵੰਦਿਆਂ ਵਿੱਚੇ ਹੋਵੇ ਮੁਕਤ। ਜਿਸ ਗੁਰਸਿੱਖ ਦੀ ਸੁਰਤ ਸ਼ਬਦ ਨਾਲ ਜੁੜੀ ਹੈ ਉਹ ਅਸਲੀ ਗੁਰਮੁਖ ਯੋਗੀ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਸ ਯੋਗੀ ਪ੍ਰਥਾਈ ਕਹਿ ਰਹੇ ਹਨ, ਐਸਾ ਯੋਗੀ ਜੁਗਤ ਵਿਚਾਰੈ ਪੰਚ ਮਾਰ ਸਾਚ ਔਰ ਧਾਰੈ ਰਹਾਉ। ਐਸਾ ਯੋਗੀ ਗੁਰਮੁਖ ਯੋਗੀ ਹੋ ਸਕਦਾ ਹੈ ਜੁਗਤ ਵਿਚਾਰੈ ਜਿਹੜਾ ਅਸਲੀ ਯੋਗ ਦੀ ਯੁਗਤੀ ਨੂੰ ਵਿਚਾਰ ਲਵੇ। ਯੋਗ ਦੀ ਯੁਗਤੀ ਕੀ ਹੈ? ਜੈਸੇ ਜਲਮੈ ਕਵਲ ਨਿਰਾਲਮ ਮੁਰਗਾਈ ਨੈ ਸਾਣੇ, ਸੁਰਤ ਸ਼ਬਦ ਪਾਵ ਸਾਗਰ ਤਰੀਐ ਨਾਨਕ ਨਾਮ ਵਖਾਣੇ। ਇਹ ਗੁਰਮਤ ਦੇ ਯੋਗ ਦੀ ਯੁਗਤੀ ਹੈ। ਸੁਰਤ ਸ਼ਬਦ ਪਾਵ ਸਾਗਰ ਤਰੀਐ, ਸੁਰਤ ਨੂੰ ਸ਼ਬਦ ਨਾਲ ਜੋੜਨਾ। ਹਜ਼ੂਰ ਕਹਿੰਦੇ ਐਸਾ ਯੋਗੀ ਗੁਰਮੁਖ ਯੋਗੀ ਹੈ ਜੁਗਤ ਵਿਚਾਰੈ ਜਿਹੜਾ ਅਸਲੀ ਯੋਗ ਦੀ ਯੁਗਤੀ ਨੂੰ ਵਿਚਾਰ ਲਵੇ। ਭਾਵ ਸੁਰਤ ਸ਼ਬਦ ਨਾਲ ਜੋੜ ਕੇ ਜਿਹੜਾ ਹਮੇਸ਼ਾ ਲਈ ਵਾਹਿਗੁਰੂ ਦੇ ਨਾਲ ਜੁੜ ਜਾਵੇ ਉਹ ਅਸਲੀ ਗੁਰਮੁਖ ਯੋਗੀ ਹੈ। ਠੀਕ ਹੈ, ਯੋਗੀ ਲੋਕ ਯੋਗ ਸਾਧਨ ਕਰਕੇ ਦਸਵੇਂ ਦੁਆਰ ਦੇ ਵਿੱਚ ਜਾਂਦੇ ਸਨ, ਪਰ ਸਤਿਗੁਰੂ ਕਹਿੰਦੇ ਨੇ ਯੋਗ ਦਾ ਮਤਲਬ ਇਹ ਨਹੀਂ ਬਈ ਤੁਸੀਂ ਪ੍ਰਾਣਾਯਾਮ ਕਰਕੇ ਜਾਂ ਯੋਗ ਸਾਧਨ ਕਰਕੇ ਦਸਵੇਂ ਦੁਆਰ ਦੇ ਵਿੱਚ ਪਹੁੰਚ ਜਾਣਾ। ਨਹੀਂ, ਯੋਗ ਦਾ ਮਤਲਬ ਹੈ ਜੁੜਨਾ। ਜੁੜਨਾ ਕਿਹਦੇ ਨਾਲ ਹੈ? ਅਕਾਲ ਪੁਰਖ ਦੇ ਨਾਲ। ਇਹ ਗੁਰਮਤਿ ਦੇ ਯੋਗ ਦੀ ਯੁਗਤੀ ਹੈ। ਯੋਗ ਦਾ ਮੁੱਖ ਸੂਤਰ ਹੈ ਯੋਗਾ ਚਿੱਤ ਬਿਰਤੀ ਨਿਰੋਧਾ। ਚਿੱਤ ਬਿਰਤੀ ਨੂੰ ਰੋਕਣਾ ਯੋਗ ਦਾ ਸੂਤਰ ਹੈ। ਪਰ ਸਤਿਗੁਰੂ ਕਹਿੰਦੇ ਨੇ ਨਹੀਂ, ਆਪਣੀ ਸੁਰਤ ਨੂੰ ਸ਼ਬਦ ਨਾਲ ਜੋੜਨਾ ਇਹ ਗੁਰਮਤਿ ਦਾ ਸੂਤਰ ਹੈ। ਜਿਹਨੂੰ ਇਹ ਗੱਲ ਸਮਝ ਵਿੱਚ ਆ ਜਾਵੇ ਐਸਾ ਯੋਗੀ ਯੁਗਤ ਵਿਚਾਰੈ, ਐਸਾ ਯੋਗੀ ਸਫਲ ਯੋਗੀ ਹੈ ਜਿਹੜਾ ਇਹ ਗੁਰਮਤਿ ਦੀ ਯੁਗਤੀ ਨੂੰ ਵਿਚਾਰ ਲਵੇ। ਫਿਰ ਕੀ ਹੁੰਦਾ ਹੈ? ਹਜ਼ੂਰ ਫਰਮਾਉਂਦੇ ਨੇ ਪੰਚ ਮਾਰ ਸਾਚ ਔਰ ਧਾਰੈ। ਜਿਹੜਾ ਗੁਰਮੁਖ ਯੋਗੀ ਹੈ ਸੁਰਤ ਸ਼ਬਦ ਦੀ ਯੁਗਤੀ ਦੁਆਰਾ ਵਾਹਿਗੁਰੂ ਨਾਲ ਜੁੜਿਆ ਹੋਇਆ ਹੈ। ਪੰਚ ਮਾਰ ਉਹ ਜਿਹੜੇ ਪੰਜ ਵਿਕਾਰ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਨਾਂ ਨੂੰ ਮਾਰ ਕੇ ਸੱਚ ਔਰ ਧਾਰੈ। ਸੱਚ ਕੀ ਹੈ? ਸੱਚ ਹੈ ਵਾਹਿਗੁਰੂ ਪਰਮੇਸ਼ਰ, ਉਹਨੂੰ ਆਪਣੇ ਹਿਰਦੇ ਵਿੱਚ ਧਾਰਨ ਕਰ ਲੈਂਦਾ। ਜਦੋਂ ਆਪਾਂ ਭਗਤ ਕਬੀਰ ਜੀ ਦੇ ਪਾਸੋਂ ਪੁੱਛਦੇ ਹਾਂ ਵੀ ਪਰਮ ਪਦਵੀ ਪ੍ਰਾਪਤ ਕਿਵੇਂ ਹੋ ਸਕਦੀ ਹੈ, ਤਾਂ ਭਗਤ ਕਬੀਰ ਜੀ ਦਾ ਫਰਮਾਨ ਹੈ, ਕਹਿਤ ਕਬੀਰ ਪੰਚ ਜੋ ਚੂਰੇ ਤਿੰਨ ਤੇ ਨਾਹੀਂ ਪਰਮ ਪਦ ਦੂਰੇ। ਜਿਹੜਾ ਮਨੁੱਖ ਚਾਹੁੰਦਾ ਮੈਂ ਪਰਮਾਤਮਾ ਨੂੰ ਮਿਲ ਜਾਵਾਂ, ਔਰ ਉਹ ਇਹਨਾਂ ਪੰਜਾਂ ਨੂੰ ਭਾਵ ਇਹਨਾਂ ਕਾਮ ਆਦਿਕ ਵਿਕਾਰਾਂ ਨੂੰ ਨਾਸ਼ ਕਰ ਦੇਵੇ, ਉਹ ਪਰਮਾਤਮਾ ਨੂੰ ਮਿਲ ਜਾਂਦਾ ਹੈ। ਕਲਗੀਧਰ ਪਾਤਸ਼ਾਹ ਦਾ ਵੀ ਇਹ ਕਥਨ ਹੈ, ਕਾਮ ਕ੍ਰੋਧ ਹੰਕਾਰ ਲੋਭ ਹਠ ਮੋਹ ਨ ਮਨ ਸਿਓ ਲਿਆਵੈ, ਤਬ ਹੀ ਆਤਮ ਤੱਤ ਕੋ ਦਰਸੈ ਪਰਮ ਪੁਰਖ ਕਹਿ ਪਾਵੈ। ਇਹ ਹੈ ਗੁਰਮਤਿ ਦਾ ਸਿਧਾਂਤ। ਜਿਹੜਾ ਹਠ ਯੋਗ ਦੇ ਬਰਾਬਰ ਗੁਰੂ ਮਹਾਰਾਜ ਨੇ ਗੁਰਸਿੱਖਾਂ ਨੂੰ ਬਖਸ਼ਿਸ਼ ਕੀਤਾ ਹੈ। ਹਜ਼ੂਰ ਕਹਿੰਦੇ ਨੇ ਪੰਚ ਮਾਰ ਸਾਚ ਔਰ ਧਾਰੈ, ਉਹ ਪੰਜ ਵਿਕਾਰਾਂ ਨੂੰ ਨਾਸ਼ ਕਰਕੇ। ਇਹ ਵੀ ਸਤਿਗੁਰੂ ਦੇ ਬਚਨ ਹੈ, ਜਿਨ ਮਿਲ ਮਾਰੇ ਪੰਚ ਸੂਰ ਬੀਰ ਐਸੋ ਕੌਣ ਬਲੀ ਰੇ, ਜਿਨ ਪੰਚ ਮਾਰ ਬੇਦਾਰ ਗੁਦਾਰੇ ਸੋ ਪੂਰਾ ਇਹ ਕਲੀ ਰੇ। ਇਹ ਗੁਰੂ ਅਰਜਨ ਦੇ ਮਹਾਰਾਜ ਦੇ ਬਚਨ ਹੈ ਵੀ ਕਲਯੁਗ ਦੇ ਵਿੱਚ ਪੂਰਾ ਸੂਰਾ ਉਹੀ ਹੈ ਜਿਹੜਾ ਇਹਨਾਂ ਪੰਜਾਂ ਨੂੰ ਮਾਰ ਦੇਵੇ। ਅਤੇ ਫਿਰ ਉਹ ਪੰਜਾਂ ਨੂੰ ਮਾਰ ਕੇ ਹਜ਼ੂਰ ਕਹਿੰਦੇ ਸਾਚ ਔਰ ਧਾਰੈ, ਆਦਿ ਸੱਚ, ਜੁਗਾਦ ਸੱਚ, ਹੈ ਪੀ ਸੱਚ, ਨਾਨਕ ਹੋਸ਼ੀ ਪੀ ਸੱਚ, ऐसा जो त्रै काल अबाद स्वरूप वाहिगुरू परमेशर है उन्हों अपने हिरदे में धारण कर लेंदा है। लोहण आरंभ तो साहिब सतगुरु सच्चे पातशाह एक पासे गुरमुख योगी है ते दूसरे पासे हठ योगी है। हुण उन्हां दोहां दा साहिब सतगुरु सच्चे पातशाह निरणा पेश करन लगे हैं। लो संगतां प्रेम दे नाल शब्द दे विचार सुनो ते एक वारी प्यार दे नाल आखो सतनाम श्री वाहे गुरु साहिब जीओ।
गौड़ी महला पहला अध्यात्म कर्म करे ता साचा।
साहिब सतगुरु धन गुरु नानक दे महाराज सच्चे पातशाह फरमाउंदे ने हजूर कहिंदे अध्यात्म कर्म एक अध्यात्मक कर्म ने ते दूसरे शरीर कर्म ने। अध्यात्मक कर्म उन्हां नूं कहा जाता है जेडे आत्मा की शुद्धि वास्ते किए जाते हैं। गुरमत के अंदर आत्मा की शुद्धि लई जो सतगुरु ने सानू साधन बख्शे हैं वो है सेवा, दूसरे नंबर ते है सिमरन, अते इसे तरह कीर्तन कथा, इन्हां दे नाल साडा मन निर्मल हुंदा है क्योंकि सतगुरु दे बचन ने जिथों तक कीर्तन दा सवाल है सतगुरु कहिंदे ने गुण गावत तेरी उतरस मैल बिन सजाए होमै बिख फैल, ते कथा भी साडी मैल नूं धोंदी है। सुन हर कथा उतारी मैल महापुनीत पए सुख सैल, ते जिथों तक नाम दी गल है परिया मत पापा कै संग ओ धोपै नावै कै रंग, ना भी साडी मैल नूं धोंदे। गुरमत दे साधन सेवा दे नाल भी मन निर्मल हुंदा है पर वो निष्काम सेवा होवे। जे असी सकाम सेवा करदे उहदे नाल मन दी कामना पूरी हुंदी है, जे निष्काम सेवा करिए उहदे नाल आत्मा दी मन दी शुद्धि हुंदी है। इसे लिए गुरमत दे साधन ने हजूर कहिंदे ने अध्यात्म कर्म करे तां साचा। जे तां कोई व्यक्ति अध्यात्मक कर्म करे भाव अपने आत्मा की शुद्धि वास्ते ते मन की शुद्धि वास्ते कोई कर्म करे फिर तो वह सच्चा पुरश हो सकता है, उसनू सचियार किया जा सकता है, उसनू सच्चा योगी ते सच्चा महापुरख आख्या जा सकता है।
मुक्त भेद क्या जाने काचा।
उदे मुकाबले ते सतगुरु कहिंदे दूसरे पासे एक काचा दा अर्थ है कच्चा पिल्ला, पखंडी योगी भी है, काम वह भी करता है पर वह गुरमत के अनुसार नहीं करता। वह निवले तोते बस्ती आदिक शरीर की शुद्धि के कर्म करता है। इस तों अगे प्राणायाम करके ते वह श्वासा की साधना करता है पर आत्मा की शुद्धि लिए कुछ नहीं कर रहा। हजूर कहिंदे ने जिहड़ा ऐसा कच्चा पिल्ला है हठ योगी है पखंडी है मुक्त भेद किया जाने काचा, वो कच्चा पुरश मुक्ति दे भेद नू की जान सकता है भाव नहीं जान सकता। गुरमुख योगी ही असली मुक्ति दे भेद नू जानते ने। जिहड़ी गुरमत की मुक्ति है वह भी दूसरियां मुक्तियां नालों वखरी है। जिहड़ी गुरमत की मुक्त यह है ज्यों जल में जल आए खटाना त्यों ज्योति संग ज्योत समाना, वाहिगुरू विच लीन हो जाना ये गुरमत दी मुक्ति है। दूसरे जेड़े मत ने वो बैकुंठ विच चले जाना उसनू मुक्ति गिणदे ने। बैकुंठ दियां मुक्तियां चार मनिया ने सालोक सामीप सारूप सायुज। इन्हां मुक्तियां नू आम लोकी मुक्ति कहिंदे ने पर हजूर कहिंदे ने असली जेड़ी मुक्ति है वाहिगुरू विच लीन हो जाना जिसनू केवल मुक्ति का नाम दिता गया है। सारिया मुक्तियां नालों महान उच्ची मुक्ति की पदवी है। उसके भेद नू कच्चा पिल्ला आदमी पखंडी आदमी की जान सकता नहीं जान सकता।
ऐसा जोगी जुगत बिचारे ਪੰਚ ਮਾਰ ਸਾਚ ਉਰ ਧਾਰੈ ਰਹਾਉ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਐਸਾ ਗੁਰਮੁਖ ਯੋਗੀ ਹੈ, ਅਸਲੀ ਜਿਹੜੀ ਜੁਗਤ ਅਰਥ ਹੈ, ਯੋਗ ਦੀ ਯੁਗਤੀ ਨੂੰ ਉਹੀ ਵਿਚਾਰਦਾ। ਜੁਗਤ ਅਰਥ ਹੈ ਵਾਹਿਗੁਰੂ ਵਿੱਚ ਜੁੜਨਾ, ਵਾਹਿਗੁਰੂ ਵਿੱਚ ਜੁੜਨ ਦੀ ਯੁਗਤੀ ਨੂੰ ਗੁਰਮੁਖ ਯੋਗੀ ਹੀ ਜਾਣਦਾ ਹੈ। ਪੰਚ ਮਾਰ ਸਾਚ ਉਰ ਧਾਰੈ, ਅਤੇ ਫਿਰ ਉਹ ਪੰਜ ਕਾਮ ਆਦਿਕ ਵਿਕਾਰਾਂ ਨੂੰ ਮਾਰ ਕੇ, ਕਿਉਂਕਿ ਇਹੀ ਤਾਂ ਪ੍ਰਤੀਬੰਧਕ ਨੇ, ਇਹੀ ਸਾਡੇ ਦੁਸ਼ਮਣ ਨੇ, ਇਹਨਾਂ ਨੂੰ ਜਦੋਂ ਕੋਈ ਮਾਰ ਦਿੰਦਾ ਸਾਚ ਉਰ ਧਾਰੈ, ਅਤੇ ਫਿਰ ਸਤਿਸ਼੍ਰੀ ਵਾਹਿਗੁਰੂ ਨੂੰ ਉਹ ਹਿਰਦੇ ਵਿੱਚ ਧਾਰਨ ਕਰ ਲੈਂਦਾ ਹੈ।
ਜਿਸ ਕੈ ਅੰਤਰ ਸਾਚ ਵਸਾਵੈ,
ਰਹਾਉ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਚ ਉਰ ਧਾਰੈ ਦੀ ਹੁਣ ਫਿਰ ਵਿਆਖਿਆ ਕਰਦੇ ਹਨ। ਵਿਸਰਾਮ ਦੇ ਕੇ ਸਤਿਗੁਰੂ ਫਰਮਾ ਰਹੇ ਨੇ, ਜਿਸ ਕੈ ਅੰਤਰ ਸਾਚ ਵਸਾਵੈ, ਗੁਰਮੁਖੋ ਜਿਸ ਦੇ ਅੰਦਰ ਵਾਹਿਗੁਰੂ ਸੱਚ ਵਸਾ ਦਿੰਦੇ। ਸੱਚ ਤੋਂ ਮੁਰਾਦ ਹੈ ਪਰਮਾਤਮਾ ਦੀ, ਸੱਚ ਤੋਂ ਮੁਰਾਦ ਹੈ ਸੱਚੇ ਨਾਮ ਦੀ ਵੀ, ਕਿਉਂਕਿ ਨਾਮ ਦੁਆਰਾ ਨਾਮੀ ਦੀ ਪ੍ਰਾਪਤੀ ਹੈ, ਗੁਰਮਤ ਦਾ ਸਿਧਾਂਤ ਹੈ। ਇੱਥੇ ਹੁਣ ਸੱਚ ਵਸਾਵੈ ਦਾ ਅਰਥ ਹੈ ਸੱਚਾ ਨਾਮ। ਜਿਸ ਗੁਰਮੁਖ ਦੇ ਹਿਰਦੇ ਵਿੱਚ ਵਾਹਿਗੁਰੂ ਸੱਚਾ ਨਾਮ ਵਸਾ ਦਿੰਦਾ ਹੈ,
ਜੋਗ ਜੁਗਤ ਕੀ ਕੀਮਤ ਪਾਵੇ,
ਅਸਲੀ ਬਈ ਅਸਲੀ ਯੋਗ ਦੀ ਯੁਗਤੀ ਦੀ ਕੀਮਤ ਉਹ ਪਾ ਸਕਦਾ ਜਿਹੜਾ ਗੁਰਮਤ ਦਾ ਯੋਗ ਹੈ, ਉਹ ਸਹਿਜ ਯੋਗ ਹੈ ਅਤੇ ਭਗਤ ਯੋਗ ਹੈ, ਇਹ ਯੋਗ ਪ੍ਰਵਾਨ ਹੈ। ਜਿਹੜਾ ਹੱਠ ਯੋਗ ਹੈ ਜਾਂ ਹੋਰ ਕਿਸਮ ਦੇ ਯੋਗ ਨੇ, ਉਹਨਾਂ ਨੂੰ ਸਤਿਗੁਰੂ ਨੇ ਪ੍ਰਵਾਨ ਨਹੀਂ ਕੀਤਾ। ਅਸਲੀ ਯੋਗ ਦੀ ਯੁਗਤੀ ਦੀ ਕੀਮਤ ਉਹੀ ਪਾਉਂਦਾ ਹੈ, ਭਾਵ ਉਸਨੂੰ ਪਤਾ ਲੱਗਦਾ ਹੈ, ਸੁਰਤ ਸ਼ਬਦ ਦਾ ਸੁਮੇਲ ਕਰਕੇ ਵਾਹਿਗੁਰੂ ਦੇ ਨਾਲ ਜੁੜਿਆ ਜਾਂਦਾ ਹੈ ਅਤੇ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਂਦੀ। ਇਹ ਅਸਲੀ ਗੁਰਮਤ ਯੋਗ ਦੀ ਯੁਗਤੀ ਦੀ ਕੀਮਤ ਨੂੰ ਉਹ ਪ੍ਰਾਪਤ ਕਰਦਾ ਹੈ।
ਰਵ ਸਸ ਏਕੋ ਗ੍ਰਹਿ ਉਦਯਾਨਾ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਫਿਰ ਉਹ ਦੂਸਰੇ ਯੋਗੀਆਂ ਵਾਂਗੂ ਦਸਵੇਂ ਦੁਆਰ ਦੇ ਵਿੱਚ ਹੀ ਸਮਾਧੀ ਲਾ ਕੇ ਨਹੀਂ ਬੈਠਾ ਰਹਿੰਦਾ, ਉਹਦੀ ਦ੍ਰਿਸ਼ਟੀ ਵਿਆਪਕ ਹੋ ਜਾਂਦੀ ਹੈ। ਯੋਗੀ ਤਾਂ ਇੱਕ ਦਸਵੇਂ ਦੁਆਰ ਦੇ ਵਿੱਚ ਕਹਿੰਦੇ ਨੇ ਇੱਕ ਅੰਗੁਸ਼ਟ ਪ੍ਰਮਾਣ, ਅੰਗੁਸ਼ਟ ਕਹਿੰਦੇ ਨੇ ਅੰਗੂਠਾ, ਆ ਜਿਵੇਂ ਸਾਡਾ ਸਰੀਰ ਦਾ ਅੰਗ ਅੰਗੂਠਾ ਹੈ ਹੱਥ ਦਾ, ਵੀ ਅੰਗੁਸ਼ਟ ਪ੍ਰਮਾਣ ਇੱਕ ਚੇਤਨ ਦੀ ਲਾਟ ਹੈ। ਯੋਗੀ ਉਹਨੂੰ ਕਹਿੰਦੇ ਇਹ ਜੋਤ ਹੈ, ਅਤੇ ਬਸ ਉੱਥੋਂ ਤੱਕ ਉਹਨਾਂ ਦੀ ਪ੍ਰਾਪਤੀ ਹੈ। ਇਸ ਤੋਂ ਅਗਾਂਹ ਉਹਨਾਂ ਨੂੰ ਕੁਝ ਨਹੀਂ ਪਤਾ ਲੱਗਦਾ, ਇਹ ਤਾਂ ਸਰੀਰ ਦੀ ਅੰਦਰ ਹੈ, ਉੱਥੋਂ ਤੱਕ ਤਾਂ ਯੋਗੀ ਨੂੰ ਪਤਾ ਲੱਗ ਗਿਆ, ਪਰ ਇਸ ਤੋਂ ਬਾਹਰ ਕੌਣ ਹੈ ਉਹਦੇ ਬਾਰੇ ਹੱਠ ਯੋਗੀ ਨੂੰ ਨਹੀਂ ਪਤਾ, ਗੁਰਮੁਖ ਯੋਗੀ ਨੂੰ ਪਤਾ। ਗੁਰਮੁਖ ਯੋਗੀ ਦੀ ਦ੍ਰਿਸ਼ਟੀ ਇਹ ਬਣ ਜਾਂਦੀ ਹੈ, ਰਵ ਸਸ ਏਕੋ ਗ੍ਰਹਿ ਉਦਯਾਨਾ, ਰਵ ਦਾ ਅਰਥ ਹੈ ਸੂਰਜ ਅਤੇ ਸਸ ਦਾ ਅਰਥ ਹੈ ਚੰਦਰਮਾ। ਉਹ ਚੰਦਰਮਾ ਦੇ ਵਿੱਚ ਵੀ ਅਤੇ ਸੂਰਜ ਦੇ ਵਿੱਚ ਵੀ ਇੱਕ ਵਾਹਿਗੁਰੂ ਪਰਮੇਸ਼ਰ ਨੂੰ ਜਾਣਦਾ। ਇਹ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਨਾ, ਰਵ ਸਸ ਏਕੋ, ਸੂਰਜ ਅਤੇ ਚੰਦਰਮਾ ਦੇ ਵਿੱਚ ਇੱਕ ਪਰਮੇਸ਼ਰ ਵਸ ਰਿਹਾ ਹੈ। ਅਤੇ ਹੁਣ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜਾਪ ਸਾਹਿਬ ਬਾਣੀ ਦੇ ਵਿੱਚ ਕਹਿੰਦੇ ਨੇ, ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ, ਸਿਧਾਂਤ ਇੱਕੋ ਹੀ ਹੈ ਸਾਰੇ ਸਤਿਗੁਰੂ ਦਿਓ। ਹਜ਼ੂਰ ਕਹਿੰਦੇ ਨੇ ਰਵ ਸਸ ਏਕੋ, ਸੂਰਜ ਅਤੇ ਚੰਦਰਮਾ ਦੇ ਵਿੱਚ ਇੱਕੋ ਵਾਹਿਗੁਰੂ ਦੀ ਜੋਤ ਹੈ। ਸਭ ਮੈਂ ਜੋਤ, ਜੋਤ ਹੈ ਸੋਏ ਤਿਸਦਾ ਚਾਨਣ, ਸਭ ਮੈਂ ਚਾਨਣ ਹੋਏ। ਗ੍ਰਹਿ ਉਦਯਾਨਾ, ਅਤੇ ਗ੍ਰਹਿ ਦਾ ਅਰਥ ਹੈ ਘਰ ਵਿੱਚ ਵੀ, ਅਤੇ ਉਦਯਾਨਾ ਦਾ ਅਰਥ ਹੈ ਜੰਗਲ ਦੇ ਵਿੱਚ ਵੀ। ਘਰ ਵਿੱਚ ਵੀ, ਜੰਗਲ ਦੇ ਵਿੱਚ ਵੀ ਉਹੀ ਵਾਹਿਗੁਰੂ ਪਰਮੇਸ਼ਰ ਵਸ ਰਿਹਾ ਹੈ, ਕਿਉਂਕਿ ਯੋਗੀ ਤਾਂ ਘਰ ਬਾਰ ਛੱਡ ਕੇ ਜੰਗਲਾਂ ਵਿੱਚ ਜਾ ਕੇ ਯੋਗ ਸਾਧਨ ਕਰਦੇ ਸਨ, ਇਸ ਦੁਆਰਾ ਉਹ ਮੁਕਤੀ ਭਾਲਦੇ ਸਨ। ਪਰ ਸਤਿਗੁਰੂ ਕਹਿੰਦੇ ਨੇ ਗੁਰਮੁਖ ਯੋਗੀ ਘਰ ਬਾਰ ਛੱਡ ਕੇ ਨਹੀਂ ਜਾਂਦੇ, ਉਹ ਗ੍ਰਹਿ ਉਦਯਾਨਾ, ਉਹਨਾਂ ਦੀ ਦ੍ਰਿਸ਼ਟੀ ਵਿੱਚ ਘਰ ਵੀ ਅਤੇ ਉਦਯਾਨ ਜੰਗਲ ਵੀ ਇੱਕ ਬਰਾਬਰ ਨਜ਼ਰ ਆਉਂਦਾ, ਕਿਉਂਕਿ ਘਰ ਦੇ ਵਿੱਚ ਵੀ ਉਹ ਉਸੇ ਵਾਹਿਗੁਰੂ ਨੂੰ ਸਮਝਦੇ ਨੇ, ਉਹਦੇ ਨਾਲ ਜੁੜੇ ਰਹਿੰਦੇ ਨੇ, ਅਤੇ ਉਜਾੜ ਦੇ ਵਿੱਚ ਵੀ ਉਸੇ ਵਾਹਿਗੁਰੂ ਨੂੰ ਜਾਣਦੇ ਨੇ, ਉਹਦੇ ਵਿੱਚ ਹੀ ਜੁੜੇ ਰਹਿੰਦੇ ਹਨ।
ਕਰਨੀ ਕੀਰਤ ਕਰਮ ਸਮਾਨਾ,
ਅਤੇ ਜਿਹੜੇ ਦੂਸਰੇ ਯੋਗੀ ਨੇ ਉਹ ਤਾਂ ਕਰਮ ਦਾ ਵੀ ਤਿਆਗ ਕਰ ਦਿੰਦੇ ਨੇ, ਕਹਿੰਦੇ ਵੀ ਉਹਨੂੰ ਕੋਈ ਕੰਮ ਕਰਨ ਦੀ ਵੀ ਲੋੜ ਨਹੀਂ, ਜਿਹਨੇ ਸੰਨਿਆਸ ਹੀ ਲੈ ਲਿਆ, ਯੋਗੀ ਲੈ ਲਿਆ ਹੈ। ਪਰ ਸਤਿਗੁਰੂ ਕਹਿੰਦੇ ਜਿਹੜਾ ਗੁਰਮੁਖ ਯੋਗੀ ਹੈ, ਕਰਨੀ ਕੀਰਤ, ਉਹ ਕਰਨੀ ਕੀਰਤ ਅਰਥ ਹੈ ਵਾਹਿਗੁਰੂ ਦੀ ਕੀਰਤਨ ਭਗਤੀ ਨਾਲ ਜੁੜਿਆ ਰਹਿੰਦਾ, ਉਹ ਬਾਣੀ ਵੀ ਪੜ੍ਹਦਾ ਔਰ ਉਹ ਸਿਮਰਨ ਵੀ ਕਰਦਾ, ਕੀਰਤਨ ਵੀ ਕਰਦਾ। ਕਰਨੀ ਕੀਰਤ ਦਾ ਅਰਥ ਹੈ ਉਹ ਭਗਤੀ ਅਤੇ ਨਾਲ ਕੀਰਤਨ ਸਿਫਤੋਸਾਲਾ ਵੀ ਕਰਦਾ। ਅਤੇ ਇਹਦੇ ਨਾਲ ਨਾਲ ਸਤਿਗੁਰੂ ਇੱਕ ਹੋਰ ਵਿਲੱਖਣ ਗੱਲ ਕਹਿੰਦੇ ਨੇ ਵੀ ਕਰਮ ਸਮਾਨਾ, ਉਹ ਸੰਸਾਰਕ ਕੰਮ ਵੀ ਥੋੜ੍ਹੇ ਬਹੁਤ ਕਰਦਾ, ਪਰ ਮੁੱਖ ਉਹਦਾ ਕੰਮ ਹੈ ਕਰਨੀ ਕੀਰਤ, ਵਾਹਿਗੁਰੂ ਦੀ ਭਗਤੀ ਕਰਨੀ, ਵਾਹਿਗੁਰੂ ਦੀ ਸਿਫਤ ਸਲਾਹ ਕਰਨੀ। ਪਰ ਦੂਜੇ ਦੁਨੀਆ ਦੇ ਭਲੇ ਦੇ ਕੰਮ ਵੀ, ਪਰਉਪਕਾਰ ਦੇ ਕੰਮ ਵੀ ਉਹ ਕਰਦਾ ਹੈ, ਜਿਹਦੇ ਨਾਲ ਸਮਾਨਾ ਉਹਨੂੰ ਸਨਮਾਨ ਮਿਲਦਾ, ਭਾਵ ਗੁਰਮੁਖ ਸੰਸਾਰਕ ਵੀ ਕੰਮ ਕਰਦਾ ਹੈ, ਪਰਉਪਕਾਰ ਦੇ ਕੰਮ ਕਰਦਾ ਹੈ, ਧਰਮ ਦੀ ਕਿਰਤ ਕਰਦਾ ਹੈ, ਕੋਈ ਸੇਵਾ ਸਿਮਰਨ ਪਰਉਪਕਾਰ ਕਰਦਾ ਹੈ, ਅਤੇ ਦੂਜੇ ਪਾਸੇ ਕੀਰਤਨ ਭਗਤੀ ਨਾਲ ਵੀ ਜੁੜਿਆ ਰਹਿੰਦਾ। ਜਿੱਥੇ ਉਹ ਭਗਤੀ ਕਰਦਾ ਹੈ ਨਾ, ਉਹਦੇ ਨਾਲ ਨਾਲ ਕੁਛ ਨਾ ਕੁਛ ਲੋਕਾਂ ਦੇ ਭਲੇ ਲਈ ਵੀ ਉਹ ਪਰਉਪਕਾਰ ਦੇ ਕੰਮ ਕਰਦਾ, ਜਿਹਦੇ ਨਾਲ ਉਹਦਾ ਸਤਿਕਾਰ ਹੁੰਦਾ ਹੈ।
ਇੱਕ ਸ਼ਬਦ ਇੱਕ ਭਿਖੇ ਆ ਮੰਗ,
ਕਿਉਂਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਗੁਰਸਿੱਖ ਨੂੰ ਕਰਮਯੋਗੀ ਬਣਾਇਆ। ਦੂਜੇ ਤਾਂ ਜਿਹੜੇ ਯੋਗੀ ਸਨ, ਉਹ ਤਾਂ ਕਹਿੰਦੇ ਜੇ ਕਿਸੇ ਕੋਲ ਰਾਜ ਭਾਗ ਵੀ ਸੀ ਤੇ ਉਹਨੂੰ ਛਡਾ ਕੇ ਉਹਨੂੰ ਉਹਨਾਂ ਨੇ ਭਿਖਾਰੀ ਬਣਾ ਦਿੱਤਾ। ਪਰਥਰੀ ਰਾਜਾ, ਗੋਪੀ ਚੰਦ ਵਰਗੇ ਰਾਜੇ, ਉਹ ਰਾਜਿਆਂ ਤੋਂ ਯੋਗੀ ਬਣੇ ਸਨ। ਸਭ ਕੁਛ ਛੱਡ ਕੇ ਉਹਨਾਂ ਨੇ ਯੋਗ ਲੈ ਲਿਆ ਸੀ। ਪਰ ਸਤਿਗੁਰੂ ਕਹਿੰਦੇ ਨੇ ਜਿਹੜਾ ਗੁਰੂ ਦਾ ਸਿੱਖ ਹੈ, ਉਹਨੇ ਆਪਣੇ ਘਰ ਦੇ ਵਿੱਚ ਰਹਿ ਕੇ ਗੁਰੂ ਦੀ ਜੁਗਤ ਨੂੰ ਅਪਣਾਉਣਾ ਹੈ, ਅਤੇ ਫਿਰ ਉਹਦੇ ਵਿੱਚ ਭਗਤੀ ਵੀ ਕਰਨੀ ਹੈ, ਅਤੇ ਨਾਲ ਜਿਹੜੇ ਸੰਸਾਰਕ ਕਰਮ ਨੇ ਉਹ ਵੀ ਕਰਨੇ ਨੇ, ਪਰ ਲਪਾਏ ਮਾਨ ਨਹੀਂ ਹੋਣਾ। ਇਹ ਗੁਰਮਤ ਦਾ ਸਿਧਾਂਤ ਹੈ। ਜੈਸੇ ਜਲ ਮੈਂ ਕਵਲ ਨਰਾਲੁ ਮੁਰਗਾਈ ਨਾ ਸਾਣੀ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਗੁਰਮੁਖ ਯੋਗੀ ਭਗਤੀ ਵੀ ਕਰਦਾ ਹੈ, ਵਾਹਿਗੁਰੂ ਦੀ ਸਿਫਤੋ ਸਲਾਹ ਵੀ ਕਰਦਾ, ਇਹ ਤਾਂ ਉਸਦਾ ਮੁੱਖ ਕੰਮ ਹੋ ਗਿਆ ਨਾ। ਅਤੇ ਬਾਕੀ ਜਿਹੜੇ ਦੁਨਿਆਵੀ ਪਰਉਪਕਾਰ ਦੇ ਕੰਮ ਨੇ, ਧਰਮ ਦੀ ਕਿਰਤ ਕਰਨਾ, ਵੰਡ ਛਕਣਾ ਅਤੇ ਹੋਰ ਐਸੇ ਕੰਮ ਕਰਦਾ ਜਿਹਦੇ ਨਾਲ ਉਸਦਾ ਸਨਮਾਨ ਹੁੰਦਾ ਹੈ। ਹੁਣ ਹਜ਼ੂਰ ਅੱਗੇ ਫਰਮਾਉਂਦੇ ਨੇ, ਇਹ ਇੱਕ ਸ਼ਬਦ ਇੱਕ ਭਿਖਿਆ ਮੰਗ ਹੈ, ਜਿਹੜਾ ਗੁਰਮੁਖ ਯੋਗੀ ਹੈ ਔਰ ਉਹ ਮੋਢੇ ਵਿੱਚ ਬਗਲੀਆਂ ਪਾ ਕੇ ਅਤੇ ਠੂਠਾ ਫੜ ਕੇ ਲੋਕਾਂ ਦੇ ਘਰੋਂ ਆਟਾ ਮੰਗਦਾ ਨਹੀਂ ਫਿਰਦਾ। ਇਹ ਵੀ ਇੱਕ ਗੁਰਮਤ ਦੇ ਸਿਧਾਂਤ ਦੀ ਵਿਲੱਖਣਾ ਹੈ। ਸਤਿਗੁਰੂ ਨੇ ਗੁਰਸਿੱਖ ਨੂੰ ਭਿਖਾਰੀ ਨਹੀਂ ਬਣਾਇਆ, ਬਲਕਿ ਗੁਰਸਿੱਖ ਨੂੰ ਦਾਤਾ ਬਣਾਇਆ। ਕਾਲ ਖਾਏ ਕਸ਼ਤ ਹੁੰਦੇ, ਇਹ ਗੁਰਮਤ ਦਾ ਸਿਧਾਂਤ ਹੈ। ਸਿੱਖਾ ਤੂੰ ਕਿਸੇ ਦੇ ਮੂਹਰੇ ਹੱਥ ਨਹੀਂ ਅੱਡਣਾ, ਆਪਣੀ ਮਿਹਨਤ ਕਰਕੇ ਖਾਣਾ ਅਤੇ ਦੂਜੇ ਨੂੰ ਸਗਾਂ ਦੇਣਾ ਹੈ, ਕਿਸੇ ਦੇ ਮੂਹਰੇ ਹੱਥ ਨਹੀਂ ਅੱਡਣੇ। ਅਤੇ ਹੁਣ ਦੇਖ ਲਓ, ਦੂਜੇ ਜਿਹੜੇ ਧਰਮ ਨੇ ਉਹ ਵੱਡੇ ਵੱਡੇ ਰਾਜਿਆਂ ਨੂੰ ਵੀ ਭਿਖਾਰੀ ਬਣਾਉਂਦੇ ਨੇ, ਪਰ ਸਤਿਗੁਰੂ ਨੇ ਸਾਨੂੰ ਦਾਤੇ ਬਣਾਇਆ। ਇੱਥੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇੱਕ ਸ਼ਬਦ ਇੱਕ ਭਿਖਿਆ ਮੰਗ ਹੈ। ਜਿਹੜਾ ਗੁਰਮੁਖ ਯੋਗੀ ਹੈ ਉਹ ਇੱਕ ਸ਼ਬਦ ਦੀ ਹੀ ਇੱਕ ਭਿਖਿਆ ਮੰਗਦਾ। ਸ਼ਬਦ ਤੋਂ ਮੁਰਾਦ ਹੈ ਗੁਰੂ ਦੀਖਿਆ ਦੀ, ਸ਼ਬਦ ਤੋਂ ਮੁਰਾਦ ਹੈ ਗੁਰ ਉਪਦੇਸ਼ ਦੀ, ਸ਼ਬਦ ਤੋਂ ਮੁਰਾਦ ਹੈ ਪ੍ਰਭੂ ਦੇ ਨਾਮ ਦੀ। ਉਹ ਕੇਵਲ ਇੱਕ ਗੁਰ ਉਪਦੇਸ਼ ਦੀ, ਨਾਮ ਦੀ, ਗੁਰੂ ਦੀ ਦੀਖਿਆ ਦੀ ਇੱਕ ਭਿਖਿਆ ਮੰਗਦਾ ਹੈ।
ਗਿਆਨ ਧਿਆਨ ਜੁਗਤ ਸੱਚ ਜਾਗੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਫਿਰ ਉਹ ਗਿਆਨ ਅਤੇ ਧਿਆਨ ਦੀ ਜੁਗਤੀ ਨਾਲ, ਭਾਵ ਗਿਆਨ ਅਤੇ ਧਿਆਨ ਦੇ ਨਾਲ ਜੁੜ ਕੇ ਸੱਚ ਜਾਗੈ, ਅਤੇ ਫਿਰ ਉਹ ਆਪਣੇ ਅੰਦਰ ਸੱਚ ਨੂੰ ਜਗਾ ਲੈਂਦਾ। ਜਦੋਂ ਕੋਈ ਗੁਰਮਤਿ ਦੇ ਗਿਆਨ ਅਤੇ ਧਿਆਨ ਦੀ ਜੁਗਤੀ ਨੂੰ ਅਪਣਾ ਲੈਂਦਾ, ਸੱਚ ਜਾਗਿਆ, ਫਿਰ ਉਹਦੇ ਅੰਦਰ ਸੱਚ ਜਾਗ ਪੈਂਦਾ। ਸੱਚ ਤਾਂ ਪਹਿਲਾਂ ਹੀ ਜਾਗਦਾ ਸਾਡੇ ਅੰਦਰ, ਪਰ ਉਹ ਪ੍ਰਗਟ ਹੋ ਜਾਂਦਾ, ਕਿਉਂਕਿ ਹੁਣ ਸਾਨੂੰ ਪਤਾ ਨਹੀਂ ਨਾ, ਸੁੱਤੇ ਤਾਂ ਅਸੀਂ ਪਏ ਹਾਂ, ਉਹ ਸੱਚ ਤਾਂ ਜਾਗਦਾ ਹੈ। ਪਰ ਹਜ਼ੂਰ ਕਹਿੰਦੇ ਨੇ ਗਿਆਨ ਧਿਆਨ ਦੀ ਜੁਗਤੀ ਨਾਲ ਸਾਡੀ ਸੁਰਤ ਜਾਗ ਪੈਂਦੀ ਹੈ, ਅਤੇ ਫਿਰ ਉਹ ਅੰਦਰ ਸੱਚ ਜਾਗਿਆ, ਸੱਚ ਪ੍ਰਗਟ ਹੋ ਜਾਂਦਾ। ਹੈ ਤਾਂ ਪਹਿਲਾਂ ਵੀ, ਪਰ ਉਹ ਪ੍ਰਗਟ ਨਹੀਂ ਹੈ। ਤਿਉਂ ਗੁਰਮੁਖ ਯੋਗੀ ਦੀ ਅਵਸਥਾ ਹੈ, ਉਹ ਗਿਆਨ ਧਿਆਨ ਦੀ ਜੁਗਤੀ ਦੁਆਰਾ ਸੱਚ ਨਾਲ ਜੁੜਦਾ ਹੈ। ਇਸ ਢੰਗ ਦੇ ਨਾਲ ਉਹਦੇ ਅੰਦਰ ਉਹ ਸੱਚ ਪ੍ਰਗਟ ਹੋ ਜਾਂਦਾ ਹੈ, ਭਾਵ ਵਾਹਿਗੁਰੂ ਪ੍ਰਗਟ ਹੋ ਜਾਂਦਾ ਹੈ।
ਪੈ ਰਚ ਰਹੇ ਨਾ ਬਾਹਰ ਜਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ, ਜਿਹੜਾ ਗੁਰਮੁਖ ਯੋਗੀ ਹੈ ਉਹ ਵਾਹਿਗੁਰੂ ਦੇ ਨਿਰਮਲ ਪੈ ਦੇ ਵਿੱਚ ਹੀ ਰਚਿਆ ਰਹਿੰਦਾ। ਉਹ ਕਦੇ ਵੀ ਵਾਹਿਗੁਰੂ ਦੇ ਪੈ ਦੀ ਸੀਮਾ ਨੂੰ ਟੱਪ ਕੇ ਪਾਰ ਨਹੀਂ ਜਾਂਦਾ। ਇਹਦਾ ਮਤਲਬ ਇਹ ਹੈ ਵੀ ਜਿਹੜੇ ਆਮ ਜਿਹੜੇ ਵਿਦਾਂਤੀ ਲੋਕ ਨੇ ਜਾਂ ਯੋਗੀ ਜਾਂ ਸੰਨਿਆਸੀ ਨੇ, ਉਹ ਕਹਿੰਦੇ ਨੇ ਵੀ ਜਿਹੜੇ ਬ੍ਰਹਮ ਗਿਆਨੀ ਬਣ ਜਾਂਦੇ ਨੇ ਜਾਂ ਪੂਰਨ ਯੋਗੀ, ਉਹ ਨੇਕ ਲੰਕ ਹੁੰਦੇ ਨੇ, ਉਹ ਕੁਛ ਵੀ ਕਰ ਲੈਣ ਉਹਨਾਂ ਨੂੰ ਕੋਈ ਦੋਸ਼ ਨਹੀਂ ਲੱਗਦਾ। ਪਰ ਸਤਿਗੁਰੂ ਕਹਿੰਦੇ ਨੇ ਨਹੀਂ, ਜਿਹੜਾ ਗੁਰੂ ਦਾ ਸਿੱਖ ਹੈ, ਪੈ ਰਚ ਰਹੇ, ਉਹ ਗੁਰੂ ਦੇ ਪੈ ਵਿੱਚ ਹੀ ਰਚਿਆ ਰਹਿੰਦਾ ਹੈ, ਉਹ ਮਰਯਾਦਾ ਤੋਂ ਬਾਹਰ ਕਦੇ ਵੀ ਨਹੀਂ ਜਾਂਦਾ। ਇੱਕ ਸਿੱਖ ਇਤਿਹਾਸ ਦੇ ਵਿੱਚ ਬੜੀ ਸੁੰਦਰ ਉਦਾਹਰਣ ਮਿਲਦੀ ਹੈ। ਬਾਬਾ ਬੁੱਢਾ ਸਾਹਿਬ ਜੀ ਇੱਕ ਉਹ ਬ੍ਰਹਮ ਗਿਆਨੀ ਗੁਰਸਿੱਖ ਸਨ ਜਿਨ੍ਹਾਂ ਨੇ ਛੋਟੀ ਬਾਲ ਅਵਸਥਾ ਦੇ ਅੰਦਰ ਹੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਪਾਸੋਂ ਬ੍ਰਹਮ ਗਿਆਨ ਦੀ ਅਵਸਥਾ ਨੂੰ ਪ੍ਰਾਪਤ ਕੀਤਾ। ਕਹਿੰਦੇ ਨੇ ਜਦੋਂ ਭਾਈ ਬੁੱਢਾ ਸਾਹਿਬ ਜੀ ਨੂੰ ਬ੍ਰਹਮ ਗਿਆਨ ਦੀ ਅਵਸਥਾ ਪ੍ਰਾਪਤ ਹੋ ਗਈ, ਉਹ ਤਾਂ ਮਸਤ ਹੋ ਕੇ ਆਪਣਾ ਬੈਠੇ ਰਿਹਾ ਕਰਨ, ਨਾ ਕਦੇ ਸਮੇਂ ਸਿਰ ਇਸ਼ਨਾਨ, ਨਾ ਨਿਤਨੇਮ, ਨਾ ਕੋਈ ਸੇਵਾ, ਨਾ ਸਿਮਰਨ, ਕਿਉਂਕਿ ਬ੍ਰਹਮ ਗਿਆਨ ਮਿਲ ਗਿਆ। ਕਿਉਂਕਿ ਦੂਜੇ ਮਤਾਂ ਦਾ ਸਿਧਾਂਤ ਹੈ, ਗਿਆਨ ਹੈ ਕਾਰਨ ਸ਼ਬਦ ਅਭਿਆਸ, ਗਿਆਨ ਪਿਆ ਤਾਂ ਕਰਮ ਹੈ ਨਾਸ, ਵੀ ਗਿਆਨ ਦੇ ਵਾਸਤੇ ਕਰਮਾਂ ਦਾ ਅਭਿਆਸ ਜ਼ਰੂਰੀ ਹੈ। ਜਦੋਂ ਗਿਆਨ ਹੋ ਗਿਆ ਤਾਂ ਫਿਰ ਕਰਮ ਵਿਨਾਸ਼ ਹੋ ਜਾਂਦੇ ਨੇ। ਇਹਦੇ ਲਈ ਬੜੀਆਂ ਉਦਾਹਰਣਾਂ ਵੀ ਦਿੱਤੀਆਂ ਗਈਆਂ ਨੇ, ਫਲ ਕਾਰਨ ਫੁੱਲੀ ਬਣ ਰਾਏ, ਫਲ ਲਾਗਾ ਤਾਂ ਫੂਲ ਬੁਲਾਏ। ਫਲ ਵਾਸਤੇ ਬਨਸਪਤੀ ਪ੍ਰਫੁੱਲਤ ਹੁੰਦੀ ਹੈ, ਪਰ ਜਦੋਂ ਕਹਿੰਦੇ ਫਲ ਲੱਗ ਜਾਂਦਾ ਤਾਂ ਫਿਰ ਫੁੱਲ ਆਲੋਪ ਹੋ ਜਾਂਦਾ, ਵੀ ਜਦੋਂ ਗਿਆਨ ਹੋ ਜਾਵੇ ਕਹਿੰਦੇ ਫਿਰ ਕਰਮ ਨਾਸ ਹੋ ਜਾਂਦਾ। ਇਹ ਸਿਧਾਂਤ ਹੈ, ਪਰ ਗੁਰਮਤ ਦਾ ਸਿਧਾਂਤ ਐਸਾ ਨਹੀਂ ਹੈ। ਹੁਣ ਬਾਬਾ ਬੁੱਢਾ ਸਾਹਿਬ ਜੀ ਜਦੋਂ ਆਪਣੀ ਹੀ ਮੌਜ ਵਿੱਚ ਮਸਤ ਰਹਿਣ ਲੱਗੇ ਤਾਂ ਕੁਝ ਗੁਰਸਿੱਖਾਂ ਨੇ ਇਹਦੇ ਬਾਰੇ ਇਤਰਾਜ਼ ਵੀ ਉਠਾਇਆ। ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਪਾਸ ਗੱਲ ਆਈ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਭਾਈ ਬੁੱਢਾ ਸਾਹਿਬ ਜੀ ਨੂੰ ਉਸ ਬ੍ਰਹਮ ਗਿਆਨੀ ਸ਼ਖਸੀਅਤ ਨੂੰ ਆਪਣੇ ਪਾਸ ਬੁਲਾਇਆ ਅਤੇ ਕਹਿਣ ਲੱਗੇ, ਭਾਈ ਸਾਹਿਬ ਜੀ ਜੋ ਸਿੱਖੀ ਦੇ ਅਸੂਲ ਨੇ ਤੁਹਾਨੂੰ ਉਹਨਾਂ ਵਿੱਚ ਚੱਲਣਾ ਪਵੇਗਾ। ਉਹ ਕਹਿਣ ਲੱਗੇ, ਮਹਾਰਾਜ ਮੈਂ ਤਾਂ ਹੁਣ ਬ੍ਰਹਮ ਗਿਆਨੀ ਬਣ ਗਿਆ, ਮੈਨੂੰ ਕੀ ਲੋੜ ਹੈ। ਕਿ ਐਸੀ ਹੈ ਨਾ, ਮਰਜ਼ਾਦਾ ਤੋਂ ਬਾਹਰ ਚਲੇ ਜਾਂਦੇ ਨੇ। ਪਰ ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਆਖਿਆ, ਕਹਿਣ ਲੱਗੇ, ਭਾਈ ਬੁੱਢਾ ਸਾਹਿਬ ਜੀ, ਇਹ ਗਿਆਨ, ਬ੍ਰਹਮ ਗਿਆਨ ਤੁਹਾਨੂੰ ਕਿੱਥੋਂ ਮਿਲਿਆ? ਗੁਰੂ ਤੋਂ ਮਿਲਿਆ। ਗਿਆਨ ਅੰਜਨ ਗੁਰਦੀਆ, ਗਿਆਨ ਅੰਧੇਰ ਬਿਨਾਸ਼। ਜੇ ਗੁਰੂ ਦਾ ਹੁਕਮ ਹੈ ਤਾਂ ਫਿਰ ਤੁਹਾਨੂੰ ਮਰਨਾ ਚਾਹੀਦਾ। ਭਾਈ ਸਾਹਿਬ ਨੇ ਭਾਈ ਬੁੱਢਾ ਸਾਹਿਬ ਜੀ ਨੇ ਉਸੇ ਵੇਲੇ ਸਿਰ ਝੁਕਾ ਦਿੱਤਾ ਅਤੇ ਨਾਲ ਹੀ ਬੇਨਤੀ ਕੀਤੀ। ਕਹਿਣ ਲੱਗੇ, ਮਹਾਰਾਜ ਮੈਂ ਤਾਂ ਇਹ ਸੁਣਿਆ ਸੀ ਵੀ ਗਿਆਨ ਵਾਸਤੇ ਸਾਰੀ ਸਾਧਨਾ ਹੁੰਦੀ ਹੈ, ਅਤੇ ਪਰ ਹੁਣ ਗਿਆਨ ਤੋਂ ਬਾਅਦ ਕੁਛ ਵੀ ਕਰਨ ਯੋਗ ਨਹੀਂ ਰਹਿੰਦਾ। ਇਹਦੇ ਬਾਰੇ ਮੈਨੂੰ ਦੱਸੋ ਵੀ ਹੁਣ ਮੇਰੇ ਲਈ ਕਰਮ ਕਰਨੇ ਕਿਉਂ ਜ਼ਰੂਰੀ ਨੇ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਬੜੇ ਪਿਆਰ ਦੇ ਨਾਲ ਸਮਝਾਇਆ। ਕਹਿਣ ਲੱਗੇ, ਭਾਈ ਸਾਹਿਬ, ਭਾਈ ਬੁੱਢਾ ਜੀ, ਜੋ ਪਹਿਲੇ ਕਰਮ ਸਨ, ਸੇਵਾ ਸਿਮਰਨ ਨਾਮ ਦੇ ਅਭਿਆਸ ਦੇ, ਉਹ ਗਿਆਨ ਪ੍ਰਾਪਤੀ ਲਈ ਸਨ, ਉਹ ਤੁਹਾਡੇ ਆਪਣੇ ਲਈ ਸਨ। ਪਰ ਜਿਹੜੇ ਹੁਣ ਤੁਹਾਡੇ ਕਰਮ ਨੇ, ਇਹ ਤੁਹਾਡੇ ਗਿਆਨ ਵਾਸਤੇ ਨਹੀਂ, ਇਹ ਪਰਉਪਕਾਰ ਵਾਸਤੇ ਹਨ। ਕਿਉਂਕਿ ਤੁਹਾਨੂੰ ਦੇਖ ਕੇ ਹੋਰ ਬਹੁਤਿਆਂ ਨੇ ਆਪਣੇ ਜੀਵਨ ਦਾ ਸੁਧਾਰ ਕਰਨਾ, ਅਤੇ ਜੇ ਹੁਣ ਬ੍ਰਹਮ ਗਿਆਨੀ ਹੋ ਕੇ ਨਹਾਵੇ ਹੀ ਨਾ ਅਤੇ ਉੱਥੇ ਸੁੱਤਾ ਪਿਆ ਹੋਵੇ, ਕੱਪੜੇ ਨਾ ਧੋਵੇ, ਦਲਿੱਦਰੀ ਬਣਿਆ ਰਹੇ, ਉਹ ਤੋਂ ਕੀ ਸਿੱਖਿਆ ਮਿਲੇਗੀ? ਕਦੇ ਸੋਚ ਕੇ ਵੇਖਣਾ, ਜਿਹੜੇ ਗੁਰੂ ਮਹਾਰਾਜ ਨੇ ਅਸੂਲ ਬਣਾਏ ਨੇ, ਮਰਜ਼ਾਦਾ ਬਣਾਏ ਨੇ, ਇਹਦੇ ਪਿੱਛੇ ਬਹੁਤ ਵੱਡਾ ਇੱਕ ਰਾਜ਼ ਲੁਕਿਆ ਹੋਇਆ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਜੇ ਹੁਣ ਬ੍ਰਹਮ ਗਿਆਨੀ ਹੋ ਕੇ ਕੋਈ ਸਮੇਂ ਸਿਰ ਕੋਈ ਇਸ਼ਨਾਨ, ਕੋਈ ਨਿਤਨੇਮ, ਕੋਈ ਭਜਨ ਪਾਠ ਨਹੀਂ ਕਰੇਗਾ ਤਾਂ ਲੋਕਾਂ ਨੂੰ ਸਿੱਖਿਆ ਅਤੇ ਪ੍ਰੇਰਣਾ ਕਿਵੇਂ ਮਿਲੇਗੀ? ਕਦੇ ਵੀ ਨਹੀਂ ਮਿਲ ਸਕਦੀ, ਕਿਉਂਕਿ ਲੋਕ ਵੱਡਿਆਂ ਨੂੰ ਵੇਖਦੇ ਨੇ, ਜੋ ਕੁਛ ਵੱਡੇ ਕਰਦੇ ਨੇ ਫਿਰ ਉਹ ਉਹਨਾਂ ਦੀ ਰੀਸ ਕਰਦੇ ਹੈ, ਸਾਡਾ ਸੁਭਾਅ ਹੀ ਹੈ। ਜੇ ਕੋਈ ਮਹਾਂਪੁਰਖ ਕੋਈ ਚਲੋ ਸੇਵਾ ਕਰਦਾ, ਕੋਈ ਨਿਤਨੇਮ ਕਰਦਾ, ਕੋਈ ਬਾਣੀ ਪੜ੍ਹਦਾ, ਕੋਈ ਸਿਮਰਨ ਕਰਦਾ, ਕੋਈ ਜਪਜੀ ਸਾਹਿਬ ਦੇ ਪਾਠ ਕਰਦਾ, ਕੋਈ ਮੂਲ ਮੰਤਰ ਦੀਆਂ ਮਾਲਾ ਫੇਰਦਾ, ਅਤੇ ਅਸੀਂ ਕਹਿੰਦੇ ਹਾਂ ਸਾਨੂੰ ਦੱਸੋ, ਕਿ ਤੁਸੀਂ ਵੀ ਇਹ ਕੰਮ ਕਰੋ। ਆਪਾਂ ਵੱਡਿਆਂ ਦੇ ਕਹੇ ਤੋਂ ਇਸ ਪਾਸੇ ਲੱਗਦੇ ਹਾਂ, ਜੇ ਹੁਣ ਵੱਡੇ ਆਪ ਹੀ ਨਾ ਇਸ ਪਾਸੇ ਲੱਗਣ ਤਾਂ ਅਸੀਂ ਕਿਵੇਂ ਲੱਗਾਂਗੇ? ਇਸੇ ਲਈ ਗੁਰੂ ਨਾਨਕ ਸਾਹਿਬ ਜੀ ਨੇ ਇਹਦਾ ਇਹ ਜਵਾਬ ਦਿੱਤਾ ਸੀ ਕਿ ਭਾਈ ਬੁੱਢਾ ਸਾਹਿਬ ਜੀ, ਜਿਹੜੇ ਹੁਣ ਤੁਹਾਡੇ ਇਹ ਕਰਮ ਨੇ ਸਿੱਖੀ ਦੇ, ਇਹ ਤੁਹਾਡੇ ਗਿਆਨ ਵਾਸਤੇ ਨਹੀਂ, ਇਹ ਪਰਉਪਕਾਰ ਵਾਸਤੇ ਨੇ। ਤੁਹਾਨੂੰ ਵੇਖ ਕੇ ਪਤਾ ਨਹੀਂ ਹੋਰ ਕਿੰਨਿਆਂ ਦਾ ਭਲਾ ਹੋਣਾ। ਤੁਸੀਂ ਅੰਮ੍ਰਿਤ ਵੇਲੇ ਉੱਠੋਗੇ, ਹੋਰ ਵੀ ਜਗਿਆਸੂ ਤੁਹਾਡੇ ਸਤਸੰਗੀ, ਉਹ ਵੀ ਅੰਮ੍ਰਿਤ ਵੇਲੇ ਉੱਠਿਆ ਕਰਨਗੇ। ਜੇ ਤੁਸੀਂ ਨਿਤਨੇਮ ਕਰੋਗੇ, ਉਹ ਵੀ ਕਰਨਗੇ। ਜੇ ਤੁਸੀਂ ਬਾਣੀ ਪੜੋਗੇ, ਉਹ ਵੀ ਪੜਨਗੇ। ਜੇ ਤੁਸੀਂ ਸਭ ਕੁਛ ਛੱਡ ਬੈਠੇ, ਅਤੇ ਲੋਕ ਤਾਂ ਅਗਿਆਨੀ ਵੀ ਬ੍ਰਹਮ ਗਿਆਨੀ ਬਣਨ ਨੂੰ ਤਿਆਰ ਬੈਠੇ ਹੈ, ਜਦੋਂ ਇੰਨੀਆਂ ਖੁੱਲ੍ਹਾਂ ਮਿਲ ਜਾਣ। ਇਸੇ ਲਈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਡੇ ਲਈ ਕੁਛ ਮਰਜ਼ਾਦਾ ਬਣਾ ਦਿੱਤੀ, ਔਰ ਉਹਦੇ ਵਿੱਚ ਚਾਹੇ ਕੋਈ ਬ੍ਰਹਮ ਗਿਆਨੀ ਹੈ ਅਤੇ ਚਾਹੇ ਕੋਈ ਸਾਧਾਰਨ ਸਿੱਖ ਹੈ, ਸਾਰਿਆਂ ਨੂੰ ਉਹਦੇ ਵਿੱਚ ਹੀ ਚੱਲਣਾ ਪੈਂਦਾ ਹੈ। ਹਜ਼ੂਰ ਕਹਿੰਦੇ ਨੇ ਪੈ ਰਚ ਰਹਿ, ਜਿਹੜਾ ਗੁਰਮੁਖ ਜੋਗੀ ਹੈ ਵਾਹਿਗੁਰੂ ਦੇ ਪੈ ਦੇ ਵਿੱਚ ਰਚਿਆ ਰਹਿੰਦਾ ਹੈ, ਕਦੇ ਉਹ ਪੈ ਤੋਂ ਬਾਹਰ ਮਰਜ਼ਾਦਾ ਤੋਂ ਬਾਹਰ ਨਹੀਂ ਜਾਂਦਾ।
ਕੀਮਤ ਕੌਣ ਰਹਿ ਲਿਵ ਲਾਏ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਰਹਿ ਲਿਵ ਲਾਏ, ਜਿਹੜਾ ਉਸ ਵਾਹਿਗੁਰੂ ਦੇ ਨਾਲ ਆਪਣੀ ਚਿੱਤ ਬਿਰਤੀ ਨੂੰ ਆਪਣੀ ਸੁਰਤ ਨੂੰ ਜੋੜੀ ਰੱਖਦਾ ਹੈ। ਕੀਮਤ ਕੌਣ, ਉਹਦੀ ਕੀਮਤ ਕੌਣ ਪਾ ਸਕਦਾ, ਕੋਈ ਵੀ ਨਹੀਂ ਪਾ ਸਕਦਾ। ਜਿਹੜਾ ਵਾਹਿਗੁਰੂ ਵਿੱਚ ਅੱਠੇ ਪੈਰ ਜੁੜਿਆ ਰਹਿੰਦਾ ਹੈ, ਉਹਦੇ ਬਾਰੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਇਹ ਕਥਨ ਹੈ, ਹਰ ਕਾ ਸੇਵਕ ਸੋ ਹਰ ਜਿਹਾ ਭੇਦ ਨਾ ਜਾਣੋ ਮਾਨਸ ਦੇਹਾ। ਫਿਰ ਉਹਦੀ ਦੱਸੋ ਕੌਣ ਕੀਮਤ ਪਾ ਸਕਦਾ, ਜਿਹੜੀ ਨਦੀ ਸਮੁੰਦਰ ਵਿੱਚ ਰਲ ਗਈ ਉਹਦੀ ਕੀਮਤ ਕੌਣ ਪਾ ਸਕਦਾ, ਜਿਹੜੀ ਸਮੁੰਦਰ ਦਾ ਰੂਪ ਹੀ ਹੋ ਗਈ। ਹਜ਼ੂਰ ਕਹਿੰਦੇ ਉਸ ਗੁਰਮੁਖ ਯੋਗੀ ਦੀ ਅਵਸਥਾ ਹਮੇਸ਼ਾ ਲਈ ਵਾਹਿਗੁਰੂ ਦੇ ਨਾਲ ਜੁੜੀ ਹੁੰਦੀ ਹੈ, ਲੀਨ ਹੁੰਦੀ ਹੈ, ਇਸ ਲਈ ਉਹਦੀ ਕੀਮਤ ਕੌਣ ਦੱਸ ਸਕਦਾ, ਕੋਈ ਵੀ ਨਹੀਂ ਦੱਸ ਸਕਦਾ।
ਆਪੇ ਮੇਲੇ ਭਰਮ ਚੁਕਾਏ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਵਾਹਿਗੁਰੂ ਆਪ ਹੀ ਕਿਰਪਾ ਕਰਕੇ ਪਹਿਲਾਂ ਗੁਰੂ ਦੇ ਨਾਲ ਮਿਲਦਾ ਤੇ ਗੁਰੂ ਦੇ ਨਾਲ ਮਿਲ ਕੇ ਭਰਮ ਚੁਕਾਏ ਜਿਹੜੇ ਸਾਡੇ ਮਨ ਦੇ ਭਰਮ ਭੁਲੇਖੇ ਨੇ ਉਹਨਾਂ ਨੂੰ ਨਾਸ ਕਰ ਦਿੰਦਾ ਹੈ।
ਗੁਰਪ੍ਰਸਾਦ ਪਰਮ ਪਦ ਪਾਏ,
ਇਹ ਗੁਰਮੁਖ ਯੋਗੀ ਗੁਰੂ ਦੀ ਕਿਰਪਾ ਦੇ ਨਾਲ ਤੇ ਗੁਰਮਤ ਦੀ ਸਾਧਨਾ ਕਰਦਿਆਂ ਹੋਇਆਂ, ਗੁਰਮਤ ਯੋਗ ਦੀ ਯੁਗਤੀ ਤੇ ਚੱਲਦਿਆਂ ਹੋਇਆਂ ਪਰਮ ਪਦ ਪਾਏ, ਉਹ ਪਰਮ ਪਦਵੀ ਨੂੰ ਕੇਵਲ ਮੁਕਤੀ ਨੂੰ ਪ੍ਰਾਪਤ ਕਰ ਲੈਂਦਾ ਹੈ।
ਗੁਰ ਕੀ ਸੇਵਾ ਸ਼ਬਦ ਵਿਚਾਰ,
ਤੇ ਮਹਾਰਾਜ ਉਹ ਜਿਹੜੀ ਗੁਰਮਤ ਦੀ ਯੁਗਤ ਹੈ ਕਿ ਥੋੜਾ ਜਿਹਾ ਉਹਦੇ ਬਾਰੇ ਸਾਨੂੰ ਫਿਰ ਸਮਝਾ ਦਿਓ। ਲੋ ਸਤਿਗੁਰੂ ਕਹਿੰਦੇ ਨੇ ਗੁਰਮਤ ਦੀ ਯੁਗਤ ਇਹ ਹੈ ਗੁਰ ਕੀ ਸੇਵਾ, ਇੱਕ ਤਾਂ ਗੁਰੂ ਦੀ ਸੇਵਾ ਕਰਨੀ ਤੇ ਦੂਸਰੀ ਹੈ ਸ਼ਬਦ ਵਿਚਾਰ, ਗੁਰੂ ਸ਼ਬਦ ਦੀ ਵਿਚਾਰ ਨਾਲ ਜੁੜਨਾ। ਗੁਰੂ ਦੀ ਸੇਵਾ ਨਾਲ ਹੱਥਾਂ ਪੈਰਾਂ ਦੀ ਪਵਿੱਤਰਤਾ ਤੇ ਸਫਲਤਾ ਹੋ ਜਾਂਦੀ ਹੈ, ਤੇ ਗੁਰੂ ਸ਼ਬਦ ਦੀ ਵਿਚਾਰ ਕਰਕੇ ਸਾਡੀ ਮਨ ਦੀ ਸਾਡੇ ਵਿਚਾਰਾਂ ਦੀ ਸ਼ੁੱਧੀ ਹੋ ਜਾਂਦੀ ਹੈ।
ਮੈਂ ਮਾਰੇ ਕਰਨੀ ਸਾਰ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹ ਗੁਰਮੁਖ ਯੋਗੀ ਗੁਰੂ ਦੀ ਸੇਵਾ ਤੇ ਸ਼ਬਦ ਦੀ ਵਿਚਾਰ ਕਰਕੇ ਹਉਮੈ ਨੂੰ ਮਾਰ ਦਿੰਦਾ। ਜਿਹੜੀ ਹਉਮੈ ਨਾ ਇਹ ਕਈ ਰੂਪਾਂ ਦੇ ਵਿੱਚ ਪ੍ਰਗਟ ਹੁੰਦੀ ਹੈ, ਜਿਹੜੇ ਬੜੇ ਬੜੇ ਯੋਗੀ ਨੇ ਬੜੇ ਬੜੇ ਸਾਧੂ ਨੇ ਉਹਨਾਂ ਦੇ ਵਿੱਚ ਵੀ ਹਉਮੈ ਵਿਦਮਾਨ ਹੁੰਦੀ ਹੈ। ਹਮ ਬਡ ਕਬ ਕੁਲੀਨ, ਹਮ ਪੰਡਿਤ, ਹਮ ਯੋਗੀ ਸੰਨਿਆਸੀ, ਗਿਆਨੀ ਗੁਣੀ ਸੂਰ ਹਮ ਦਾਤੇ, ਇਹ ਬੁੱਧ ਕਬ ਹੈ ਨਾ ਨਾਸੀ। ਪਰ ਜਿਹੜਾ ਗੁਰਮੁਖ ਯੋਗੀ ਹੈ ਉਹ ਗੁਰਮਤ ਦੇ ਯੋਗ ਦੀ ਯੁਗਤੀ 'ਤੇ ਅਮਲ ਕਰਕੇ ਹਉਮੈ ਨੂੰ ਮਾਰਦਾ। ਉਹ ਕਹਿੰਦਾ ਮੈਂ ਨਹੀਂ ਕੁਛ ਵੀ ਕਰ ਸਕਦਾ, ਹਮਰਾ ਕੀਆ ਕਛੂ ਨਾ ਹੋਏ, ਕਰ ਹੈ ਰਾਮ ਹੋਏ ਹੈ ਸੋਏ, ਇਹ ਗੁਰਮੁਖ ਦੀ ਅਵਸਥਾ ਹੈ। ਅਤੇ ਜਿਹੜਾ ਹੰਕਾਰੀ ਬੰਦਾ ਕਹਿੰਦਾ ਮੈਂ ਇਸ ਤਰ੍ਹਾਂ ਕਰਾਂਗਾ, ਅਤੇ ਗੁਰਮੁਖ ਬੰਦਾ ਕਹੇਗਾ ਨਹੀਂ, ਜੋ ਜੇ ਪਰਮੇਸ਼ੁਰ ਨੂੰ ਪਾਉਂਦਾ ਹੈ ਉਹੀ ਹੋਵੇਗਾ। ਇਹ ਗੁਰਮੁਖ ਅਤੇ ਮਨਮੁਖ ਦੀ ਅਵਸਥਾ ਵਿੱਚ ਫਰਕ ਹੁੰਦਾ। ਹੰਕਾਰੀ ਕਹਿੰਦਾ ਮੈਂ ਕਰਾਂਗਾ, ਗੁਰਮੁਖ ਕਹਿੰਦਾ ਨਹੀਂ, ਵਾਹਿਗੁਰੂ ਕਰਦਾ ਜੋ ਕਰਦਾ, ਇਸ ਲਈ ਸਾਨੂੰ ਉਹਦੇ ਉੱਤੇ ਟੇਕ ਰੱਖਣੀ ਚਾਹੀਦੀ। ਇਸ ਢੰਗ ਦੇ ਨਾਲ ਹਉਮੈ ਮਾਰੇ, ਗੁਰਮੁਖ ਹਉਮੈ ਨੂੰ ਮਾਰਦਾ ਤੇ ਕਰਨੀ ਸਾਰ ਇਹੀ ਉਹਦੀ ਸ੍ਰੇਸ਼ਟ ਕਰਨੀ ਹੈ।
ਜਪ ਤਪ ਸੰਜਮ ਪਾਠ ਪੁਰਾਣ, ਕਹੋ ਨਾਨਕ ਅਪਰੰਪਰ ਮਾਨ।
ਲਾਉਣ ਅੰਤਲੀਆਂ ਪੰਕਤੀਆਂ ਵਿੱਚ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਉਹ ਜਿਹੜਾ ਗੁਰਮੁਖ ਯੋਗੀ ਹੈ ਅਪਰੰਪਰ ਮਾਨ, ਜਿਹੜਾ ਅਪਰੰਪਰ ਦਾ ਅਰਥ ਹੈ ਅਪਰ ਕਹਿੰਦੇ ਨੇ ਪ੍ਰਕਿਰਤੀ ਨੂੰ, ਤੇ ਪਰ ਉਸ ਤੋਂ ਪਰੇ ਕੌਣ ਹੈ, ਪਰਮਾਤਮਾ ਹੈ। ਅਪਰੰਪਰ ਅਪਰੰਪਰ ਦਾ ਅਰਥ ਹੋ ਗਿਆ ਪ੍ਰਕਿਰਤੀ ਤੋਂ ਪਰੇ, ਜੋ ਪਰਮਾਤਮਾ ਹੈ ਮਾਨ ਉਹ ਉਸ ਨੂੰ ਮੰਨਦਾ ਹੈ, ਭਾਵ ਉਸ ਅਪਰੰਪਰ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰਦਾ ਹੈ। ਤੇ ਇਹਦੇ ਵਿੱਚ ਹੀ ਜਪ ਤਪ ਸੰਜਮ ਪਾਠ ਪੁਰਾਣ, ਉਹ ਇਹਦੇ ਵਿੱਚ ਹੀ ਸਾਰਾ ਉਹ ਜਪ ਸਮਝਦਾ ਹੈ, ਇਹਦੇ ਵਿੱਚ ਹੀ ਤਪ ਸਮਝਦਾ ਹੈ, ਇਹਦੇ ਵਿੱਚ ਹੀ ਸੰਜਮ ਵਰਤ ਨੇਮ ਸਮਝਦਾ ਹੈ, ਇਹਦੇ ਵਿੱਚ ਹੀ ਪਾਠ ਪੁਰਾਣ। ਪੁਰਾਣਾਂ ਦਾ ਪਾਠ ਵੀ ਇੱਕ ਧਾਰਮਿਕ ਅਸੂਲ ਅਤੇ ਧਾਰਮਿਕ ਰਹੁ ਰੀਤ ਮੰਨਿਆ ਗਿਆ ਹੈ। ਹਜ਼ੂਰ ਕਹਿੰਦੇ ਨੇ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ ਕਮਾਈ ਕਰਦਾ ਹੈ, ਅਤੇ ਉਹਦੇ ਵਿੱਚ ਹੀ ਜਾਪ ਤਪ ਸੰਜਮ ਪਾਠ ਪੁਰਾਣ ਸਾਰਾ ਕੁਝ ਉਹਦੇ ਅੰਤਰਗਤ ਆ ਜਾਂਦਾ ਹੈ।
ਗੌੜੀ ਮਹੱਲਾ ਪਹਿਲਾ, ਖਿਮਾ ਗਹੀ ਬ੍ਰਤਸ਼ੀਲ ਸੰਤੋਖੰ।
ਅਤੇ ਹੁਣ ਉਹ ਜਿਹੜਾ ਯੋਗੀ ਆਇਆ ਉਸਨੇ ਫਿਰ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਕੀਤੀ ਸੱਚੇ ਪਾਤਸ਼ਾਹ, ਅਤੇ ਹੁਣ ਕਿਰਪਾ ਕਰੋ ਮੈਨੂੰ ਇਹ ਦੱਸੋ ਵੀ ਅਸਲੀ ਯੋਗੀ ਦੀ ਅਵਸਥਾ ਕੈਸੀ ਹੁੰਦੀ ਹੈ। ਸਤਿਗੁਰੂ ਕਹਿਣ ਲੱਗੇ, ਜਿਹੜਾ ਅਸਲੀ ਯੋਗੀ ਹੈ ਉਹ ਹਮੇਸ਼ਾ ਲਈ ਭੈ ਤੋਂ ਰਹਿਤ ਹੋ ਕੇ ਸੰਸਾਰ ਵਿੱਚ ਵਿਚਰਦਾ, ਉਹਦੇ ਮਨ ਦੇ ਵਿੱਚ ਕੋਈ ਕਿਸੇ ਕਿਸਮ ਦਾ ਡਰ ਨਹੀਂ ਹੁੰਦਾ।